منگر ماں سہندیا ہر پیر سنگ بیٹھڑیا تن کی سوبھا کیا گنی جے صاحب ملنیا تن من مولیا رام سو سنگ ساگھ سہلڑیا ساد جنا تے باہری سے رہن کھیلڑیا تن دکھ نہ کبھوں اترے سے جم کے وس پڑیا جنی راویا پرب آپنا سے دسن نت کھڑیا رتن جوے ہر لال ہر کنٹھ تنا جڑیا نانک باچھے دھوڑ تن پرب سرنی در پڑیا منگر پرب آرادھنا بہڑ نجن منیا منگر دے مہینے دا ماج راگ دی بانی دی راہی گرو ارجن دیو جی مہاراج دا اپدیش او سوبنیک نے جی استریاں جنہاں نو پربھو دے کول بیٹھنا نصیب ہو گیا منگر ماہ سہندیاں ہر پیر سنگ بیٹھنیاں دراصل جس دے کول بیٹھ سکے بیٹھ کے من بہل سکے من نو آنند کھیڑا خوشی مل سکے وہی اپنا ہے اور اس دے کول بار بار بیٹھن نو جی کردا ہے منک پتراں کول بیٹھ سکدا ہے متراں کول بیٹھ سکدا ہے پتنی کول بیٹھتا ہے پتنی پتی دے کول بیٹھتی ہے ماں باپ کول بیٹھ جایا کریدا ہے اور اسی طریقے نال منک پڑوسیاں کول بیٹھ جاندا ہے کدی کدائیں وہ خوش قسمت بیٹھنی آندی ہے جو پرماتما دے کول بیٹھنا نصیب ہوندا ہے اس دے کول بیٹھنا کی ہے بس اس دی یاد دے چلین ہونا کیونکہ وہ ساڈے کول بیٹھا ہے اسی اس دے کول نہیں بیٹھے وہ ساڈے وچ ہے اسی اس دے وچ نہیں وہ ساڈی یاد دے وچ ہے پر ساڈی یاد دے وچ وہ نہیں اس دی یاد دے وچ اسی ہے گے اس طرح وہ تے ہر جیو دے کول بیٹھا ہے جیواں دے چوں کدی کدائیں کوئی خوش قسمت اس پربھو دے کول بیٹھتا ہے تو صاحب اس مہینے دا اپدیش کر دے نے منگر دے مہینے دا سوبنیک نے سہاونیاں نے او جیو استریاں جنہاں نوں پرماتما دے کول بیٹھنا نصیب ہویا ہے تن کی سوبھا کیا گنی جے صاحب ملنیاں جنہاں نوں مالک نے اپنے نال ملا لیا ہے انہاں دی سوبھا گنی نہیں جا سکدی منی نہیں جا سکدی او مہان نے کہنے نے وڈے کول بیٹھ کے منک خود وڈا ہو جاندا ہے یہ تے اسی دیکھتے ہیں اور منک اس گل دا اکثر مان بھی کردا ہے بے ساڈا تے فلانے کول بیٹھنا ہے ساڈا تے اس مہان حکمران دے کولوں بیٹھنا ہے تو وڈے حکمران دے کول بیٹھنا جس نوں نصیب ہو جاندا ہے وہ اپنے آپ وچ مان کردا ہے اور اس دی شوبھا ودھ جاندی ہے تے جس نو سارے جگت دے حکمران مالک پریپورن پرماتما او دے کول بیٹھنا نصیب ہو گیا او تے سب تو وڈا ہو گیا او تے مہان ہو گیا اس واسطے صاحب کہندے نے اس دی شوبھا اس دی مہما کس طرح گنیے کس طرح منیے جو پرماتما دے کول بیٹھ گئے نے جنہاں نو ایشور دے کول بیٹھنے نصیب ہو گئی ہے تن من مولیا رام سوں سنگ ساد سہیلڑیاں من اس دی یاد نال مولیا گیا ہے تن اس دی سیوا وچ ہرا بھرا ہو گیا ہے اس طرح سادھواں دی سنگت وچ بیٹھ کے اونوں یاد کر کر کے اس دے کول بیٹھ بیٹھ کے ہن تن وی مولیا گیا ہے من وی مولیا گیا ہے تن دے چوں روگ نکل گئے نے मन विचों सोग निकल गए ने, तन भी अरोग हो गया है, मन भी अरोग हो गया है। फिर साहब फरमान कर देने, तन मन मौलिया राम स्यों संग साध सहेजनिया, साध जना ते बाहरी से रहन इकेलनिया। जो सतसंग तो वांझिया रह गईया, गुरु दे चरणा तो विछड़िया, वो परमात्मा तो भी विछड़ गईया और इकलिया रह गईया। इकल तनहाई, मिलाप दा आनंद नहीं, विछोड़े दी तनहाई है, तनहाई दा विछोड़ है, ये पीड़ा है। साहब कहने जो कलियां रह गईया, तनहा रह गईया, प्रभु पति तो विछड़िया हुई जीव स्त्रियां रह गईया, तिन दुख न कब हूं उतरे से जम के वस पड़िया। उन्हों दा दुख भूल के भी लेंदा नहीं, उतरदा नहीं, और अंजाम की आंदा है, जमा दे वस पै जांदियां ने। ओ मुड़ मुड़ के जमना, मुड़ मुड़ के मरना, मुड़ मुड़ के जमना, जम जम मरे, मरे फिर जमे, बहुत सजाए पया देस लम्मे, दुख लेंदा ही नहीं। हर जन्म और हर नवा दुख, इस तरह ही जिंदगी जो है चलती है। जो प्रभु तो विछड़िया हुई जीव स्त्रियां रह जांदियां ने, तनहा ते कलियां रह जांदियां ने। देखण दी चाया कितनी भीड़, कितना शोर शराबा, कितनी रंगदार महफिल होवे, परमात्मा दे मिलाप तो बिना मन दी तनहाई मिटदी नहीं, मन दी बेचैनी मिटदी नहीं। हजारां दी भीड़ विच भी कई दफा देखे है, इकल ही महसूस होंदी है, तनहाई महसूस होंदी है। दरअसल मिलना ते अंतरीव है, ते अंतरीव मिलना प्रभु दा है। अगर प्रभु दा मिलाप हो जाए तो बयाबान जंगल विच भी वो बड़ी रौनक दे चाहे, ते प्रभु दा मिलाप अंदरों होया नहीं तो बार वड्डी रौनक देच भी ओ एकांत देच है, ओ इकल्ला है, ओ दुखत है, ओ पीड़त है। तिन दुख ना कब हूं उतरे से जम के वस पड़िया, जिनी रावया प्रभ आपना से दिसन नित्य खड़िया। जिन्हां ने सत्संग विच प्रभु दा चिंतन कीता है, रमन कीता है, ओदे गुणा दी विचार कीती है, ओते नित्ता प्रति खेड़े च ने, खुश ने, आनंदित ने, मगन ने। साहिब फरमान कर देने, रतन जवै हर लाल हर कंठ ते ना जड़िया। चूंकि ओ कंठ दे राही प्रभु दे नाम दा उचारण कर दिया ने, प्रभु दे गुणा दा उचारण कर दिया ने। एक एक गुण मोती है, हीरा है, मूंगा है, नीलम है, पन्नम है, जवाहरात है, और मूंगा है, पुखराज है। मानो उसका कंठ जो प्रभु दा चिंतन कर रहे है, उस अभ्यासी दा कंठ हीरिया नाल, लाला नाल जड़त है, रतना नाल मड़े होया। ऐसे हार उसके गल विच पहने, दरअसल कंठ ने ही उचारण करना है। वाहिगुरु वाहिगुरु, फिर बाणी दा पाठ, फिर उसके गुणा दा उचारण, अंतरीव मेल हो के जदे सब कुछ उचारण होंदा है, वो गला शिंगारिया जांदा है। मन उस गल दे विच बड़े सुंदर हार पए ने, रतना दे, हीरियां दे, मोतियां दे। रतन जवै हर लाल हर कंठ ते ना जड़िया, नानक बांचे धूड़ तिन प्रभ सरणी दर पड़िया। साहिब कहिंदे ने जिन्हां नूं परमात्मा दी शरण नसीब हो गई है, परमात्मा दे दर दियां ही बन गईयां ने, ईश्वर दे दर जोगा ही हो गईयां ने, मैं उन्हां दे चरणां दी धूड़ लोचदा, मंगदा उस परिपूर्ण परमात्मा कोलो, उन्हां दे कदमां दी खाक पावन है, पवित्र है। अखीर दे साहिब कहिंदे ने मंगर प्रभु आराधना बहुल न जनमनिया। मंगर दे महीने विच जो परमात्मा दा उचारण करदे ने, परमात्मा दे गुणा दा रमन करदे ने, सत्संग विच बैठ के प्रभु दी आराधना करदे ने, मुड़ के उन्हां दा जन्म नहीं आउंदा, मरण नहीं आउंदा, सदीवी मिलाप नसीब हो जांदा है। इस तरह मंगर दा महीना उन्हां लई सोभनीक ते सुहावना बन जांदा है।
मंगरे माह भला हर गुण अंक समावे, गुणवंती गुण गुणवंती गुण रवे, मैं फिर नेचल भावे, नेचल चतुर सुजान विधाता, चंचल जगत सवाया,
ज्ञान ध्यान गुण अंक समाणे प्रभ भाणे ता भाया। गीत नाद कवित कवे सुन राम नाम दुख भागे। नानक साधन नाहे तैयारी अब भक्ति फिर आ गए। तुखारी राग विच धन गुरु नानक साहिब श्री गुरु नानक देव जी महाराज दा मंगर दे महीने दा उपदेश संदेश। भला है मंगर दा महीना परमात्मा दे गुण अंक विच समा जान हिरदे विच समा जान। दरअसल गुरु ग्रंथ साहिब जी महाराज दी बाणी विच गुरुआं दा मूल संदेश उपदेश ही यही है कि गुणा दा वस जाना यही प्रभु दा वसण है। सूरज अपना चानना वंडदा है किरना दे राही। फुल वास्तविक अपनी होंद नूं वंडदे ने महक दे राही। और इसी तरीके दे नाल फल अपनी होंद नूं वंडदे ने मिठास दे राही। हू बहु परमात्मा फैलदा है गुणा दे राही। सूरज दियां किरणां समूह ब्रह्मंड नूं छूंदियां ने। हां कोई अखां मीट लवे ता सूरज दे महाचानण तों संबंध टुट जाएगा। यही गल है अगर कोई ईश्वर नूं याद ना करे तो प्रभु दे गुणा नाल संबंध टुट जाएगा। ईश्वर नूं याद करना साडी लोड़ है ईश्वर दी लोड़ नहीं है। साडे याद करन नाल कोई ईश्वर ने गुणवान नहीं होना महान नहीं होना बल्कि असी तुच्छ तो महान हो जावांगे मामूली तो समर्थ हो जावांगे। और चूंकि वह गुणा दा सागर है उसके गुणा नूं याद कर करके असी भी सागर बन जावांगे महान बन जावांगे। साडे गुणा दे उचारण करन दे नाल वह महान नहीं है बल्कि असी महान हो जांदे हां। इस वास्ते साहिब गुरु तेग बहादुर साहिब जी ते साफ कहंदे ने अकारत गई उस मनुख दी जिंदगी जिसने प्रभु दे गुण गाहे ही नहीं। गुण गोविंद गायो नहीं जन्म अकारत कीन कहो नानक हर भज मना जेहे विद जल को मी। तो साहिब फरमान करदे ने जिस दे हिरदे विच पड़ी पूर्ण परमात्मा दे गुण समा गए मंगर दा महीना उस लई शोभनीक है महान है। मंगर माहा भला हर गुण अंक समावे गुणमंती गुण रवे मैं फिर नेचल भावे। जिड़िया गुणवंतियां ने जिन्हां नूं गुणा नाल प्यार हो गया गुणा विचों रस आण लग पिया है। दरअसल एक एक गुण मिठास नाल भरिया है। एक एक गुण अमृत है। दया अमृत है प्रेम अमृत है ज्ञान अमृत है विशालता अमृत है निर्भयता निर्वैरता अमृत है शांति अमृत है शील संयम अमृत है। इस तरह गुण एक एक गुण अमृत है ते गिण दे जाइए अमृत का यह सागर मनुख दे अंदर फैलदा जांदा है वधदा जांदा है। जैसे जैसे गुणा नूं उचारण करदा है गुणा का अमृत उस दे अंदर भरदा जांदा है भरदा जांदा। जगत ते असी देखदे हां कि कुछ भी प्राप्त करना होवे चारों पासे रोकां भी बड़ियां ने। धन कमाना है तो बड़े मुकाबले ने कुछ अगे लंघे ने कुछ रोकां ने कुछ औकड़ां ने कुछ कठिनाइयां ने। लेकिन नाम जपना है परमात्मा दे गुण कमाने ने संग्रह करने ने कोई रोक नहीं है कोई टोक नहीं। दरअसल राम दे नाम दी ते लुट ही कर ली है कोई रोक नहीं है कोई ठोक नहीं है। राम नाम की लूट है लूट सके तो लूट किसे दा धन लुटिए किसे दी संपदा लुटिए कानून आड़े हथ आउंदा है समाज रोकदा है प्रतिष्ठा खत्म होंदी है। लेकिन किधरे राम नाम दी लुट नूं पै जाइए लुटन नूं बड़ी शोभा बनदी है लोक दे च वी पर लोक दे च वी। जिस दे लुटन नाल शोभा बनदी है जिहदा लुटना ਅੰਦਰੋਂ ਸਾਰਾ ਡਕੈਤਪਣਾ ਖਤਮ ਕਰ ਦਿੰਦਾ ਹੈ ਤੇ ਦਾਨੀ ਬਣਾ ਦਿੰਦਾ ਹੈ। ਮਨੁੱਖ ਉਸ ਦੌਲਤ ਨੂੰ ਲੁੱਟਦਾ ਹੀ ਨਹੀਂ, ਦਰਸ ਉਸ ਦੌਲਤ ਦੇ ਪਿੱਛੇ ਭੱਜਦਾ ਹੈ, ਭੱਜਦਾ ਹੈ, ਭੱਜਣਾ ਹੀ ਇਸ ਨੂੰ ਲੁਟੇਰਾ ਬਣਾ ਦਿੰਦਾ ਹੈ, ਡਕੈਤ ਬਣਾ ਦਿੰਦਾ ਹੈ, ਬੇਈਮਾਨ ਬਣਾ ਦਿੰਦਾ ਹੈ, ਜ਼ਾਲਮ ਬਣਾ ਦਿੰਦਾ ਹੈ, ਸੁੰਮ ਬਣਾ ਦਿੰਦਾ ਹੈ। ਪਰ ਇੱਕ ਰਾਮ ਨਾਮ ਦਾ ਧਨ ਐਸਾ ਹੈ, ਇਹਨੂੰ ਲੁੱਟੀਏ, ਲੁੱਟਣ ਵਾਲਾ ਹੀ ਮਹਾਨ ਦਾਨੀ ਬਣ ਜਾਂਦਾ ਹੈ, ਲੁੱਟਣ ਵਾਲਾ ਹੀ ਮਹਾਨ ਦਿਆਲੂ ਬਣ ਜਾਂਦਾ ਹੈ, ਔਰ ਲੁੱਟਣ ਵਾਲਾ ਹੀ ਜਗਤ ਦੀ ਸੇਵਾ ਕਰਨ ਲੱਗ ਪੈਂਦਾ ਹੈ। ਔਰ ਇਸ ਲੁੱਟ ਦੇ ਵਿੱਚ ਨਾ ਸਮਾਜ ਰੋਕਦਾ ਹੈ, ਨਾ ਕਾਨੂੰਨ ਰੋਕਦਾ ਹੈ, ਰੋਕਾਂ ਨੇ ਸਿਰਫ ਆਪਣੇ ਅੰਦਰੋਂ ਹੀ, ਆਪਣੇ ਹੰਕਾਰ ਦੀ ਰੋਕ ਹੈ। ਅਗਿਆਨ ਇੱਕ ਰੋਕ ਹੈ, ਨਾ ਸਮਝੀ ਇੱਕ ਰੋਕ ਹੈ। ਇਸ ਵਾਸਤੇ ਮੰਗਰ ਦੇ ਮਹੀਨੇ ਵਿੱਚ ਕਿਧਰੇ ਸਤਸੰਗ ਨਸੀਬ ਹੋਵੇ, ਪਰਮਾਤਮਾ ਦੇ ਗੁਣਾਂ ਤੋਂ ਮਨ ਪ੍ਰਭਾਵਿਤ ਹੋਵੇ ਤੇ ਗੁਣਾਂ ਦਾ ਉਚਾਰਨ ਚੱਲ ਪਵੇ, ਇਸ ਤਰ੍ਹਾਂ ਫਿਰ ਮਨੁੱਖ ਦਾ ਹਿਰਦਾ ਗੁਣਾਂ ਦਾ ਸਾਗਰ ਬਣ ਜਾਂਦਾ ਹੈ। ਸਾਹਿਬ ਇੱਥੇ ਕਹਿੰਦੇ ਨੇ ਜੋ ਗੁਣਵਾਨ ਨੇ, ਗੁਣਵੰਤੀਆਂ ਨੇ, ਉਹ ਤੇ ਗੁਣਾਂ ਦਾ ਰਮਨ ਕਰਦੇ ਨੇ। ਐਸੀਆਂ ਗੁਣਵਾਨ ਜੀਵ ਇਸਤਰੀਆਂ ਨੂੰ ਵੇਖ ਕੇ ਸਾਹਿਬ ਕਹਿੰਦੇ ਨੇ ਮੈਂ ਫਿਰ ਨੇਚਲ ਪਾਵੇ, ਮੈਨੂੰ ਵੀ ਇਹ ਨੇਚਲ ਪਰਮਾਤਮਾ ਚੰਗਾ ਲੱਗਦਾ ਹੈ। ਦਰਅਸਲ ਮਨੁੱਖ ਦਾ ਮਨ ਪਰਮਾਤਮਾ ਨੇ ਐਸਾ ਬਣਾ ਦਿੱਤਾ ਹੈ ਕਿ ਦੂਜੇ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਆਪਣਾ ਪ੍ਰਭਾਵ ਦਿੰਦਾ ਹੈ। ਅਗਰ ਦੂਜਾ ਇਸ ਤੋਂ ਕੁਛ ਅੱਗੇ ਹੈ ਕਿਸੇ ਵੀ ਤਲ ਤੇ, ਤਾਂ ਮਨੁੱਖ ਦਾ ਮਨ ਐਸਾ ਹੈ ਇਹ ਉਸਦਾ ਪ੍ਰਭਾਵ ਕਬੂਲ ਕਰਦਾ ਹੈ, ਉਸਦਾ ਅਸਰ ਕਬੂਲ ਕਰਦਾ ਹੈ। ਧਰਮ ਦੀ ਦੁਨੀਆਂ ਚ ਕੋਈ ਅੱਗੇ ਲੰਘਿਆ ਉਸਦਾ ਪ੍ਰਭਾਵ ਅਸੀਂ ਤਾਂ ਕਬੂਲ ਕਰ ਸਕਦੇ ਹਾਂ ਜੇ ਉਸ ਨੂੰ ਵੇਖੀਏ। ਉਂਝ ਵੀ ਧਾਰਮਿਕ ਮਹਾਂਪੁਰਸ਼ ਕਹਿੰਦੇ ਨੇ ਕਿ ਵੇਖਣਾ ਚਾਹੀਦਾ ਹੈ, ਧਨ ਨੂੰ ਵੇਖਣਾ ਹੈ ਤਾਂ ਆਪਣੇ ਤੋਂ ਪਿੱਛੇ ਨੂੰ ਵੇਖ ਜੋ ਤੇਰੇ ਪਿੱਛੇ ਹੈ, ਤਾਂ ਕਿ ਤੇਰੇ ਅੰਦਰ ਸੰਤੋਖ ਪੈਦਾ ਹੋਵੇ, ਸਬਰ ਪੈਦਾ ਹੋਵੇ। ਪਰ ਜੇ ਧਰਮ ਨੂੰ ਵੇਖਣਾ ਹੈ ਤਾਂ ਉਸ ਨੂੰ ਵੇਖ ਜਿਹੜਾ ਤੇਰੇ ਨਾਲੋਂ ਅੱਗੇ ਹੈ, ਧਰਮ ਦੀ ਦੁਨੀਆਂ ਦੇ ਜੋ ਅੱਗੇ ਲੰਘਿਆ। ਜਦ ਤੂੰ ਅੱਗੇ ਲੰਘੇ ਉਹਨੂੰ ਵੇਖੇਗਾ ਤਾਂ ਖੁਦ ਵੀ ਅੱਗੇ ਲੰਘ ਸਕੇਗਾ, ਜਾ ਸਕੇਗਾ। ਔਰ ਧਨ ਦੀ ਦੁਨੀਆਂ ਵਿੱਚ ਪਿੱਛੇ ਜੋ ਰਹਿ ਗਿਆ ਉਸ ਨੂੰ ਵੇਖੇਗਾ ਤਾਂ ਤੇਰੇ ਅੰਦਰ ਸਬਰ ਵੀ ਪੈਦਾ ਹੋਵੇਗਾ, ਤੇਰੇ ਅੰਦਰ ਸੰਤੋਖ ਵੀ ਪੈਦਾ ਹੋਵੇਗਾ, ਫਿਰ ਤੇਰੇ ਅੰਦਰ ਤ੍ਰਿਸ਼ਨਾ ਜੋ ਹੈ ਨਹੀਂ ਪੈਦਾ ਹੋਵੇਗੀ। ਪਰ ਅਕਸਰ ਐਸਾ ਆਉਂਦਾ ਹੈ ਕਿ ਅਸੀਂ ਧਨ ਨੂੰ ਵੇਖਣਾ ਹੈ ਤਾਂ ਆਪਣੇ ਤੋਂ ਅੱਗੇ ਨੂੰ ਵੇਖਦੇ ਹਾਂ ਤਾਂ ਬੇਸਬਰੀ ਪੈਦਾ ਹੋ ਜਾਂਦੀ ਹੈ, ਬੇਚੈਨੀ ਪੈਦਾ ਹੋ ਜਾਂਦੀ ਹੈ। ਔਰ ਧਰਮ ਨੂੰ ਵੇਖਦੇ ਹਾਂ ਤੇ ਆਪਣੇ ਤੋਂ ਪਿੱਛੇ ਨੂੰ ਵੇਖਦੇ ਹਾਂ ਵੀ ਕੀ ਹੈ, ਇੰਨੇ ਚਿਰ ਦਾ ਪਾਠ ਕਰ ਰਿਹਾ ਇਹਨੂੰ ਕੀ ਲੱਭਿਆ, ਇਤਨੀ ਮੁੱਦਰ ਦਾ ਗੁਰਦੁਆਰੇ ਜਾ ਰਿਹਾ ਇਸ ਨੂੰ ਕੀ ਪ੍ਰਾਪਤੀ ਹੋਈ ਹੈ, ਮੁੱਤਾਂ ਲੰਘ ਗਈਆਂ ਨੇ ਇਸ ਨੂੰ ਸਤਸੰਗ ਕਰਦੇ ਆਇਆ ਅਜੇ ਵੀ ਠੀਕ ਨਹੀਂ ਹੈ। ਤੂੰ ਧਰਮ ਨੂੰ ਵੇਖਣਾ ਹੈ ਤੇ ਅਸੀਂ ਆਪਣੇ ਤੋਂ ਪਿੱਛੇ ਨੂੰ ਵੇਖਣ ਲੱਗ ਪੈਂਦੇ ਹਾਂ, ਖੁਦ ਵੀ ਸਾਡੇ ਕਦਮ ਰੁਕ ਜਾਂਦੇ ਨੇ, ਕਈ ਦਫ਼ਾ ਖੁਦ ਪਿੱਛੇ ਮੁੜ ਜਾਂਦੇ ਹਾਂ। ਪਰ ਜੇ ਧਨ ਨੂੰ ਵੇਖਣਾ ਹੈ ਤੇ ਅਸੀਂ ਹਮੇਸ਼ਾ ਹੀ ਉਸ ਨੂੰ ਵੇਖਦੇ ਹਾਂ ਜੋ ਸਾਡੇ ਨਾਲੋਂ ਬਹੁਤ ਅੱਗੇ ਲੰਘ ਗਿਆ, ਬਹੁਤ ਅੱਗੇ ਲੰਘ ਗਿਆ, ਤਾਂ ਅੰਦਰ ਬੇਸਬਰੀ ਪੈਦਾ ਹੋ ਜਾਂਦੀ ਹੈ, ਬੇਚੈਨੀ ਪੈਦਾ ਹੋ ਜਾਂਦੀ ਹੈ। ਨਹੀਂ, ਧਰਮ ਨੂੰ ਵੇਖਣਾ ਹੈ ਔਰ ਜਦ ਵੀ ਵੇਖਣਾ ਹੈ ਤਾਂ ਆਪਣੇ ਨਾਲੋਂ ਜੋ ਅੱਗੇ ਲੰਘ ਗਏ ਨੇ, ਜੋ ਸੰਤ ਮਹਾਂਪੁਰਸ਼ ਅਭਿਆਸੀ ਸਤਸੰਗੀ ਹੋ ਗੁਜ਼ਰੇ ਅਵਤਾਰੀ ਪੁਰਸ਼, ਉਹਨਾਂ ਦੇ ਬਚਨ ਕਲਾਮ ਉਹ ਜੋ ਅੱਗੇ ਲੰਘ ਗਏ ਨੇ ਉਹਨਾਂ ਨੂੰ ਵੇਖੀਏ ਤਾਂ ਕਿ ਸੁਰਤ ਅੱਗੇ ਚੱਲ ਪਵੇ ਔਰ ਮੰਜ਼ਲੇ ਮਕਸੂਦ ਤੇ ਪਹੁੰਚੇ। ਧਨ ਤੂੰ ਜਿਸ ਮਕਾਨ ਵਿੱਚ ਰਹਿ ਰਹੇ ਹੈ ਉਸ ਤੋਂ ਵੀ ਖਸਤਾ ਹਾਲ ਵਿੱਚ ਕਈ ਰਹਿ ਰਹੇ ਨੇ, ਜੋਗੀ ਹੈ, ਝੌਂਪੜੀ ਹੈ, ਔਰ ਐਸੇ ਵੀ ਨੇ ਦਰਖਤਾਂ ਥੱਲੇ ਨੇ, ਔਰ ਐਸੇ ਵੀ ਨੇ ਕੁਛ ਅਭਾਗੇ ਜਿਨ੍ਹਾਂ ਨੂੰ ਸਾਇਆਦਾਰ ਦਰਖਤ ਵੀ ਨਸੀਬ ਨਾ ਹੋਏ। ਕੁਛ ਤੇ ਵੇਖ ਪਿੱਛੇ, ਧਰਮ ਵੇਖਣਾ ਹੈ ਤਾਂ ਜ਼ਰੂਰ ਅਗਾਂਹ ਵੇਖ। ਸਾਹਿਬ ਆਪ ਵੀ ਕਹਿੰਦੇ ਨੇ ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋਦੜਾ, ਨਾਨਕ ਸਿੰਘ ਇਹ ਆਵਾਰ ਬਹੁਰ ਨਾ ਹੋਵੀ ਜਨਮ। ਤੋ ਸਾਹਿਬ ਕਹਿੰਦੇ ਨੇ ਗੁਣਵਾਨਾਂ ਨੂੰ ਵੇਖ ਕੇ, ਗੁਣ ਦੇ ਵਿੱਚ ਭਿਜੀਆਂ ਹੋਈਆਂ ਅਭਿਆਸੀ ਜੀਵ ਇਸਤਰੀਆਂ ਨੂੰ ਵੇਖ ਕੇ ਮੈਨੂੰ ਵੀ ਪਰਮਾਤਮਾ ਚੰਗਾ ਲੱਗਣ ਲੱਗ ਪਿਆ, ਮੈਨੂੰ ਵੀ ਉਹ ਜਿਹੜਾ ਨੇਚਲ ਪਰਮਾਤਮਾ ਹੈ ਉਹਦੇ ਨਾਲ ਪਿਆਰ ਪੈ ਗਿਆ। ਨੇਚਲ ਚਤਰ ਸੁਜਾਨ ਵਿਧਾਤਾ, ਚੰਚਲ ਜਗਤ ਸਭ ਆਇਆ। ਉਹ ਪਰਿਪੂਰਨ ਪਰਮਾਤਮਾ ਨਿਸ਼ਚਲ ਹੈ, ਸਦੀਵੀ ਟਿਕਿਆ ਹੋਇਆ ਹੈ, ਔਰ ਅਤੀ ਸਿਆਣਾ ਹੈ, ਵਿਦਵਾਨ ਹੈ, ਬੋਧ ਹੈ ਬਹੁਤ ਵੱਡਾ, ਗਿਆਨ ਦਾ ਸਾਗਰ ਹੈ। ਫਿਰ ਵਿਧਾਤਾ ਹੈ, ਵਿਧੀ ਦੇ ਲਿਖਣ ਵਾਲਾ ਹੈ, ਪ੍ਰਾਲਵਤ ਦੇ ਲਿਖਣ ਵਾਲਾ ਹੈ। ਚੰਚਲ ਜਗਤ ਸਭਾਇਆ, ਸਾਰਾ ਜਗਤ ਤੇ ਚਲਾਏਮਾਨ ਹੈ, ਚੰਚਲ ਹੈ, ਇਹ ਤੇ ਚੱਲਦਾ ਹੈ, ਇਹ ਨਾਸਵੰਤ ਹੈ। ਉਹ ਪ੍ਰਭੂ ਨੇਚਲ ਹੈ, ਉਹ ਪ੍ਰਭੂ ਸਿਆਣਾ ਹੈ, ਉਹ ਪ੍ਰਭੂ ਸੁਜਾਣ ਹੈ, ਉਹ ਪ੍ਰਭੂ ਵਿਧਾਤਾ ਹੈ। ਸੰਗਤ ਕਰਦਿਆਂ ਪਤਾ ਚੱਲ ਗਿਆ ਜਗਤ ਚਲਾਇਮਾਨ ਹੈ, ਜਗਤ ਚੰਚਲ ਹੈ। ਔਰ ਇਕਦਮ ਬਿਰਤੀ ਚੰਚਲ ਜਗਤ ਤੋਂ ਟੁੱਟ ਕੇ ਨੇਚਲ ਪ੍ਰਭੂ ਦੇ ਚਰਨਾਂ ਨਾਲ ਜਾ ਜੁੜੀ। ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਭਾਣੇ ਤਾਂ ਭਾਇਆ। ਕਹਿੰਦੇ ਨੇ ਜੈਸੇ ਅਭਿਆਸ ਕੀਤਾ ਸਤਸੰਗ ਵਿੱਚ ਤੇ ਪ੍ਰਭੂ ਨੂੰ ਜੈਸੇ ਇਹ ਜੀਵ ਇਸਤਰੀ ਪਾ ਗਈ ਤੋ ਅੰਦਰ ਗਿਆਨ ਪੈਦਾ ਹੋ ਗਿਆ, ਅੰਦਰ ਗੁਣ ਪੈਦਾ ਹੋ ਗਏ, ਸਾਰੇ ਦੇ ਸਾਰੇ ਗੁਣਾਂ ਵਿੱਚ ਰਸ ਪੈਦਾ ਹੋ ਗਿਆ। ਔਰ ਇਸ ਤਰ੍ਹਾਂ ਪੂਰਨ ਤੌਰ ਤੇ ਸੁਰਤ ਜੁੜ ਗਈ, ਧਿਆਨ ਮਗਨ ਹੋ ਗਏ। ਦੁਨੀਆਂ ਭਰ ਦੇ ਅਵਤਾਰੀ ਪੁਰਸ਼ਾਂ ਨੇ ਧਰਮ ਨੂੰ ਧਿਆਨ ਸਾਧਨਾ ਆਖਿਆ। ਔਰ ਜੈਸੇ ਧਿਆਨ ਪੱਕਦਾ ਹੈ, ਜੁੜਦਾ ਹੈ, ਮਨੁੱਖ ਲੀਨ ਆਉਂਦਾ ਹੈ ਤੋ ਅਨੰਤ ਗੁਣਾਂ ਦੀ ਵਰਸ਼ਾ ਉਸ ਤੇ ਹੋ ਜਾਂਦੀ ਹੈ। ਔਰ ਗੁਣਾਂ ਦੇ ਅੰਮ੍ਰਿਤ ਰਸ ਨਾਲ ਉਹ ਭਿੱਜ ਜਾਂਦਾ ਹੈ। ਸਾਹਿਬ ਅਗਾਂਹ ਚੱਲ ਕੇ ਫਰਮਾਨ ਕਰਦੇ ਨੇ, ਗੀਤ ਨਾਦ ਕਵਤ ਕਵੇ ਸੁਣ ਰਾਮ ਨਾਮ ਦੁੱਖ ਭਾਵੇ। ਰਾਮ ਨਾਮ ਦੇ ਗੀਤ ਸੁਣ ਕੇ, ਰਾਮ ਨਾਮ ਦਾ ਸੰਗੀਤ ਸੁਣ ਕੇ, ਰਾਮ ਨਾਮ ਦੀ ਕਵਿਤਾ ਸੁਣ ਕੇ, ਸੁਣਦਿਆਂ ਹੀ ਸੁਣਦਿਆਂ ਅਭਿਆਸੀ ਦਾ ਸਾਰਾ ਦੁੱਖ ਭੱਜ ਗਿਆ। ਦਰਅਸਲ ਆਮ ਨਸਰ ਨਾਲੋਂ ਸ਼ਾਇਰੀ ਨਜ਼ਮ ਜ਼ਿਆਦਾ ਪ੍ਰਭਾਵਿਤ ਕਰਦੀ ਹੈ, ਗਦ ਨਾਲੋਂ ਪਦ ਜ਼ਿਆਦਾ ਪ੍ਰਭਾਵਿਤ ਕਰਦਾ ਹੈ, ਕਵਿਤਾ ਦਾ ਅਸਰ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਜਾਂ ਇੰਜ ਕਹਿ ਲੋ, ਪ੍ਰਭੂ ਗੀਤ ਹੈ, ਪ੍ਰਭੂ ਸੰਗੀਤ ਹੈ। ਜਦ ਵੀ ਕਿਸੇ ਦਾ ਮਨ ਨੇਚਲ ਆਉਂਦਾ ਹੈ, ਟਿਕ ਜਾਂਦਾ ਹੈ, ਤਾਂ ਇਹ ਧੁਨੀਆਂ ਗੀਤ ਸੰਗੀਤ ਦੀਆਂ ਉਸਦੇ ਅੰਦਰੋਂ ਉਜਾਗਰ ਹੋਣ ਲੱਗ ਪੈਂਦੀਆਂ ਨੇ। ਔਰ ਐਸਾ ਜੋ ਗੀਤ ਸੰਗੀਤ ਜੋ ਆਤਮਾ ਦੇ ਗਹਿਰੇ ਤਲ ਤੋਂ ਨਿਕਲਿਆ ਦੂਜੇ ਨੂੰ ਪ੍ਰਭਾਵਿਤ ਵੀ ਕਰਦਾ ਹੈ। ਤੇ ਜਿਸ ਸਤਸੰਗ ਵਿਚ ਉਹ ਗੀਤ ਉਹ ਨਾਦ ਜੋ ਆਤਮਾ ਦੇ ਗਹਿਰੇ ਤਲ ਤੋਂ ਨਿਕਲੇ ਨੇ, ਜੋ ਗੁਰੂਆਂ ਦੀ ਬਾਣੀ ਹੈ, ਮਹਾਂਪੁਰਸ਼ਾਂ ਦੇ ਬੋਲ ਨੇ, ਬਚਨ ਨੇ, ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੇ ਗੀਤ, ਇਸ ਤਰ੍ਹਾਂ ਦੇ ਸੰਗੀਤ, ਇਸ ਤਰ੍ਹਾਂ ਦੀਆਂ ਕਵਿਤਾਵਾਂ, ਇਸ ਤਰ੍ਹਾਂ ਦੇ ਬੋਲ ਜੇ ਤੂੰ ਕਿਧਰੇ ਸੁਣੇ ਜਿਸ ਦੇ ਵਿਚ ਰਾਮ ਨਾਮ ਪਰੋਇਆ ਹੋਇਆ, ਜਿਸ ਗੀਤ ਦੇ, ਜਿਸ ਸੰਗੀਤ ਦੇ ਵਿਚ ਔਰ ਜਿਸ ਕਵਿਤਾ ਵਿਚ, ਤਾਂ ਤੇਰਾ ਸਾਰੇ ਦਾ ਸਾਰਾ ਦੁੱਖ ਭੱਜ ਜਾਏਗਾ, ਨਾਸ ਹੋ ਜਾਏਗਾ। ਨਾਨਕ ਸਾਧਨ ਨਾ ਹੈ ਪਿਆਰੀ ਅਬ ਭਗਤੀ ਪਿਰ ਆ ਕੇ। ਐਸੀ ਜੀਵ ਇਸਤਰੀ ਪਰਿਪੂਰਨ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ ਜਿਹੜੀ ਆਪਣੇ ਹਿਰਦੇ ਵਿਚ, ਅਬ ਹਿਰਦੇ ਵਿਚ ਪ੍ਰਭੂ ਪਿਆਰ ਨੂੰ ਰੱਖਦੀ ਹੈ, ਪਰਮਾਤਮਾ ਦੇ ਪਿਆਰ ਨੂੰ ਰੱਖਦੀ ਹੈ। ਗੁਣ ਤੇ ਸਾਰੇ ਮਹਾਨ ਨੇ, ਅਮਰ ਨੇ, ਸਦੀਵੀ ਨੇ, ਪਰ ਪਿਆਰ ਸਿਰਮੌਰ ਹੈ। ਇਹ ਮੇਰੂ ਮਣਕ ਹੈ ਮਾਲਾ ਦਾ, ਇਹ ਸਿਰਮੌਰ ਮਣਕ ਹੈ। ਮਨ ਰੇ ਕਿਉਂ ਛੂਤੇ ਬਿਨ ਪਿਆਰ, ਐ ਬੰਦੇ ਕਿਵੇਂ ਪਿਆਰ ਤੋਂ ਬਿਨਾਂ ਬੰਧਨਾ ਤੋਂ ਛੁਟੇਗਾ। ਕਹਿੰਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਸਾਗ ਸਬਜ਼ੀਆਂ ਬਣਾਈਏ ਪਰ ਸਿਰਫ ਨਮਕ ਨਾ ਪਾਈਏ, ਬਾਕੀ ਸਭ ਕੁਛ ਪਾਈਏ ਤਾਂ ਸਭ ਬੇਸਵਾਦਾ। ਇਸ ਵਾਸਤੇ ਗੁਰਮਤਿ ਵਿਚ ਨਿਹੰਗ ਸਿੰਘ ਲੂਣ ਨੂੰ ਸਰਵਰਸ ਕਹਿੰਦੇ ਨੇ। ਸਾਰੀਆਂ ਸਾਗ ਸਬਜ਼ੀਆਂ ਨੂੰ ਰਸ ਦੇਣ ਵਾਲਾ, ਹੋਰ ਅਨੇਕਾਂ ਪਦਾਰਥ ਬਣਾਈਏ ਮਿਸ਼ਟਾਨ, ਲੇਕਿਨ ਉਸ ਵਿਚ ਮਿੱਠਾ ਸ਼ੱਕਰ ਪਾਣਾ ਭੁੱਲ ਜਾਈਏ ਜਾਂ ਪਾਈਏ ਹੀ ਨਾ, ਤੋ ਜਿਤਨੇ ਉਹ ਪਦਾਰਥ ਨੇ ਸਵਾਦ ਖੋ ਗਿਆ। ਭਾਵੇਂ ਬੜੀ ਮਿਹਨਤ, ਭਾਵੇਂ ਦੁੱਧ ਹੈ, ਭਾਵੇਂ ਆਟਾ ਹੈ, ਭਾਵੇਂ ਮੈਦਾ ਹੈ, ਭਾਵੇਂ ਘਿਓ ਹੈ, ਸਾਰੇ ਪਦਾਰਥ ਸਮਿਲਿਤ ਕਰਕੇ ਪਦਾਰਥ ਬਣੇ ਨੇ, ਪਰ ਸ਼ੱਕਰ ਨਹੀਂ ਪਾਈ, ਮਿੱਠਾ ਨਹੀਂ ਪਾਇਆ, ਤੋ ਉਹ ਸਵਾਦ ਨਹੀਂ ਆਇਆ। ਭਾਵੇਂ ਸਾਰੇ ਗੁਣ ਇਕੱਠੇ ਹੋ ਜਾਣ ਪਰ ਜਿੰਨੇ ਚਿਰ ਤੱਕ ਪਿਆਰ ਨਹੀਂ ਹੈ, ਪ੍ਰੇਮ ਨਹੀਂ ਹੈ, ਉਹ ਆਨੰਦ ਨਹੀਂ ਬਣਦਾ, ਉਹ ਖੇੜਾ ਨਹੀਂ ਬਣਦਾ, ਉਹ ਖੁਸ਼ੀ ਨਹੀਂ ਬਣਦੀ। ਮਿੱਠਾ ਸਾਰੇ ਪਦਾਰਥਾਂ ਨੂੰ ਮਹਾਨ ਬਣਾ ਦਿੰਦਾ ਹੈ, ਜੈਸੇ ਨਮਕ ਸਾਰੀਆਂ ਸਬਜ਼ੀਆਂ ਤੇ ਦਾਲਾਂ ਨੂੰ ਸਵਾਦੀ ਬਣਾ ਦਿੰਦਾ ਹੈ, ਪਿਆਰ ਸਾਰੇ ਗੁਣਾਂ ਨੂੰ ਮਹਾਨ ਬਣਾ ਦਿੰਦਾ ਹੈ। ਇਸ ਵਾਸਤੇ ਦੁਨੀਆਂ ਭਰ ਦੇ ਮਹਾਂਪੁਰਸ਼ਾਂ ਨੇ ਪਿਆਰ ਨੂੰ ਅਮਰ ਅਵਸਥਾ ਆਖਿਆ ਔਰ ਸਭ ਤੋਂ ਉੱਚੀ ਅਵਸਥਾ ਆਖਿਆ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਪਣਾ ਫੈਸਲਾ ਸੁਣਾਉਂਦੇ ਨੇ, ਸਾਚ ਕਹੋ ਸੁਣ ਲੇਹੋ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੋ ਇਸ ਮਹੀਨੇ ਦਾ ਉਪਦੇਸ਼ ਕਰਦਿਆਂ ਹੋਇਆ धन गुरु नानक देव जी महाराज फरमान करते ने नानक साधन नाय प्यारी। ए साधना करने वाली जीव स्त्री परमात्मा नु प्यारी लगे है ते एक साधना। धर्म फोके ज्ञान ते नहीं खड़ा, धर्म फोके तर्क ते नहीं खड़ा और धर्म फोके दिखावे ते नहीं खड़ा, धर्म साधना ते खड़ा है। और साधना लई तर्क नहीं चाहिदा, साधना लई तपस्या चाहिए, मेहनत चाहिए। इस वास्ते सतगुरां दी बाणी दा फैसला कि जो प्राणी गोविंद ध्यावे पढ़िया अनपढ़िया परमगत पावे। असीं देखदे आं अनपढ़ बंदा इंजीनियर नहीं बन सकदा, लॉयर वकील नहीं बन सकदा, अनपढ़ मनुख साइंटिस्ट भी नहीं बन सकेगा। भौतिक विद्या लई पढ़ा लिखा होना बड़ा लाजमी है, लेकिन धर्म परमात्मा लई ये तो सिर्फ एक पुकार चाहिए है, साधना चाहिए है। एक बच्चे नो अपने मां बाप नाल जुड़न लई किसी तर्क दी लोड़ नहीं, किसी फोकियां दलीलां दी लोड़ नहीं। बां पसारे मां आखे, मां आखे तो मां मां दे कहंदे आई मां गलवकड़ी च ले लैंदी है, उनू चुक लैंदी है, उनू कुछड़ विच ले लैंदी है। इत्थे ते सिर्फ प्रभु नू पुकारना है, फरियाद करनी है। तो ये फरियाद करनी ये पुकारना एक साधना है। तो जब कोई पूर्ण तौर पर उसनों पुकार रहा है, पुकार खाली नहीं जाती, व्यर्थ नहीं जाती। और ये भी हकीकत है कि आम जगत विच जैसे जैसे कोई मनुख वड्डा हुंदा जाएगा उसका दरवाजा बंद हुंदा जाएगा, पर प्रभु का दरवाजा कभी बंद भी नहीं आता। जय दर आवत जाते हो हटके नाही कोए, सो दर कैसे छोड़िए जो दर ऐसा हो। उसने दर ते हर वक्त पुकार की जा सकती है और उसने दर ते पुकार हर वक्त सुनी जाती है। तो साहिब कहने ने जो साधना करने वाली जीव स्त्री है जैसी साधना विच नींद आती है परमात्मा नू प्यारी लगती है, वो अपना प्यार भरिया हिरदा परमात्मा दे अगों रखती है और इस तरह परमात्मा उसनू अपने विच लीन कर लेंदा है। मंगर दे महीने दा गुरु नानक देव जी महाराज दी बाणी द्वारा ए महान उपदेश, ए महीना सुख ते सुहावना बतीत होवे। बस साधना चाहिदी है, जप चाहिदा है, तप चाहिदा है।